ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੋਹੇ ਛੰਤ, ਮਹੱਲਾ ਪਹਿਲਾ, ਘਰ ਚੌਥਾ, ਜਿਨ ਕੀਆ ਤਿਨ ਦੇਖਿਆ, ਜਗ ਧੰਦੜੈ ਲਾਇਆ, ਦਾਨ ਤੇਰਾ ਘਟ ਚਾਨਣਾ, ਤਨ ਚੰਦ ਦੀ ਪਾਇਆ, ਜਿਨ ਕੀਆ ਤਿਨ ਦੇਖਿਆ, ਜਗ ਧੰਦੜੈ ਲਾਇਆ, ਦਾਨ ਤੇਰਾ ਘਟ ਚਾਨਣਾ, ਤਨ ਚੰਦ ਦੀ ਪਾਇਆ, ਚੰਦੋ ਦੀ ਪਾਇਆ, ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ, ਗੁਣ ਜੰਜ ਲਾੜੇ ਨਾਲ ਸੋਹੈ, ਪਰਖ ਮੋਹਣੀਐ ਲਿਆ, ਵਿਆਹੋ ਵਾਸੋਭ ਸੇਤੇ, ਪੰਚ ਸ਼ਬਦੀ ਆਇਆ, ਜਿਨ ਕੀਆ ਤਿਨ ਦੇਖਿਆ, ਜਗ ਧੰਦੜੈ ਲਾਇਆ, ਵਿਆਹੋ ਵਾਸੋਭ ਸੇਤੀ, ਪੰਜ ਸ਼ਬਦੀ ਆਇਆ, ਜਿਨ ਕੀਆ ਤਿਨ ਦੇਖਿਆ, ਜਗ ਧੰਦੜੈ ਲਾਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਪਾਵ ਸੁਹਾਵੇ, ਜਾਣ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਂ ਤੋ ਜਸ ਗਾਵੈ, ਜਿਉ ਪਿਆ ਤੋ ਸ਼ਰਨੀ, ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਪਾਣਾ, ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮੇ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੁਲੇ ਸ਼ਹਿਨਸ਼ਾਹੇ ਹਰਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਵਡਭਾਗੇ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਅੱਜ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਆਪ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਰੱਬੀ ਬਾਣੀ ਦਾ ਕੀਰਤਨ ਵੀ ਸਰਵਣ ਕੀਤਾ ਜੋ ਸਾਹਿਬ ਜੀ ਨੇ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਸੁਭਾਗ ਬਖਸ਼ਿਸ਼ ਹੋਇਆ ਕੁਝ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਅੱਜ ਦਾ ਇਹ ਮੁਬਾਰਕ ਹੁਕਮਨਾਮਾ ਸੂਹੀ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 765 ਤੇ ਸਭਾਏਮਾਨ ਹੈ ਸ਼ੰਤ ਰੂਪ ਅੰਦਰ ਹੈ। ਚਾਰ ਪਦਿਆਂ ਦਾ ਇਹ ਮੁਬਾਰਕ ਸ਼ਬਦ ਪਹਿਲੇ ਪਦੇ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਅਤੇ ਮੇਰੇ ਸਾਹਿਬ ਜੀ ਇਸ ਮੁਬਾਰਕ ਹੁਕਮਨਾਮੇ ਅੰਦਰ ਜੋ ਬਖਸ਼ਿਸ਼ ਕਰ ਰਹੇ ਨੇ ਆਓ ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਾਹਿਬ ਜੀ ਨੇ ਆਰੰਭ ਵਿੱਚ ਜੋ ਮੰਗਲ ਦੀ ਬਖਸ਼ਿਸ਼ ਕੀਤੀ ਹੈ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਉਹ ਪਰਿਪੂਰਨ ਪਰਮਾਤਮਾ ਇੱਕ ਹੈ ਅਦੁੱਤੀ ਹੈ ਉਹਦੇ ਵਰਗਾ ਹੋਰ ਕੋਈ ਨਾ ਹੋਇਆ ਨਾ ਹੋ ਹੀ ਸਕਦਾ ਤੇ ਉਸ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਉਸ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਪ੍ਰਸਾਦ ਕਹਿੰਦੇ ਨੇ ਬਖਸ਼ਿਸ਼ ਨੂੰ ਕਹਿੰਦੇ ਨੇ ਗੁਰੂ ਦੀ ਬਖਸ਼ਿਸ਼ ਦੁਆਰਾ ਉਹਦੇ ਨਾਲ ਮੇਲ ਹੋ ਸਕਦਾ ਗੁਰੂ ਦੁਆਰਾ ਹੀ ਉਸ ਪਰਮਾਤਮਾ ਦੇ ਨਾਲ ਸਾਂਝ ਬਣ ਸਕਦੀ ਹੈ।
ਰਾਗ ਸੂਹੀ ਛੰਤ ਮਹੱਲਾ ਪਹਿਲਾ ਘਰ ਚੌਥਾ।
ਸੂਹੀ ਰਾਗ ਅੰਦਰ ਸ਼ੰਤ ਰੂਪ ਵਿੱਚ ਔਰ ਚੌਥੇ ਰਾਗ ਵਿੱਚ ਗਾਉਣ ਦੀ ਚੌਥੇ ਘਰ ਵਿੱਚ ਗਾਉਣ ਦੀ ਹਦਾਇਤ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਮੁਬਾਰਕ ਸ਼ਬਦ ਹੈ। ਇਸ ਵਿੱਚ ਸਾਹਿਬ ਜੀ ਕੀ ਬਖਸ਼ਿਸ਼ ਕਰਦੇ ਨੇ, ਪਿਆਰ ਨਾਲ ਸਰਵਣ ਕਰੀਏ।
ਜਿਨ ਕੀਆ ਤਿਨ ਦੇਖਿਆ, ਜਗ ਧੰਦੜਾ ਲਾਇਆ।
ਸਾਹਿਬ ਜੀ ਕਹਿੰਦੇ ਨੇ ਜਿਸ ਪਰਿਪੂਰਨ ਪਰਮਾਤਮਾ ਨੇ ਇਸ ਸੰਸਾਰ ਨੂੰ ਬਣਾਇਆ, ਕਿਉਂਕਿ ਸਾਰੀ ਸ੍ਰਿਸ਼ਟੀ ਦਾ ਕਰਤਾ ਉਹ ਆਪ ਹੈ। ਅਸੀਂ ਪੜ੍ਹਦੇ ਹਾਂ ਕਰਤਾ ਪੁਰਖ, ਸਾਰੀ ਸ੍ਰਿਸ਼ਟੀ ਦਾ ਉਹ ਕਰਤਾ ਆਪ ਹੈ। ਔਰ ਉਸ ਮਾਲਕ ਨੇ ਜੋ ਵੀ ਬਣਾਇਆ ਉਹਦੇ ਵਿੱਚ ਉਹ ਆਪ ਪੂਰਨ ਤੌਰ 'ਤੇ ਬੈਠਾ ਹੋਇਆ, ਉਹ ਮਾਲਕ ਵਿੱਚ ਬਿਰਾਜਮਾਨ ਹੈ। ਸਾਹਿਬ ਜੀ ਕਹਿੰਦੇ ਨੇ ਸੰਸਾਰ ਨੂੰ ਬਣਾਉਣ ਵਾਲਾ ਵੀ ਉਹ, ਅਤੇ ਸੰਸਾਰ ਨੂੰ ਧੰਦੇ ਵਿੱਚ ਲਾਉਣ ਵਾਲਾ ਵੀ ਉਹ ਹੀ ਹੈ, ਮੋਹ ਮਾਇਆ ਵਿੱਚ ਪਾਉਣ ਵਾਲਾ ਵੀ ਉਹ ਆਪ ਹੀ ਹੈ। ਅਸੀਂ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਪਾਤਸ਼ਾਹ ਜੀ ਕਹਿੰਦੇ ਨੇ ਕੁਰਬਾਨ ਕੀਤਾ ਤਿਸੇ ਵਿੱਚੋਂ, ਜਿਨ ਮੋਹ ਮਿੱਠਾ ਲਾਇਆ। ਇਸ ਸੰਸਾਰ ਨੂੰ ਬਣਾਉਣ ਵਾਲਾ ਆਪ, ਇਸ ਦੀ ਦੇਖਭਾਲ ਕਰਨ ਵਾਲਾ ਵੀ ਆਪ, ਇਸ ਨੂੰ ਚਲਾਉਣ ਵਾਲਾ ਵੀ ਆਪ, ਧੰਦੇ ਵਿੱਚ ਲਾਉਣ ਵਾਲਾ ਵੀ ਉਹ ਮਾਲਕ ਆਪ ਹੀ ਹੈ।
ਦਾਨ ਤੇਰਾ ਘਟ ਚਾਨਣਾ, ਤਨ ਚੰਦ ਦੀ ਪਾਇਆ।
ਪਰ ਸਾਹਿਬ ਜੀ ਕਹਿੰਦੇ ਨੇ ਜਿਹਦੇ ਤੇਰੀ ਬਖਸ਼ਿਸ਼ ਹੋ ਜਾਏ, ਦਾਨ ਤੋਂ ਭਾਵ ਹੈ ਕਿਰਪਾ ਬਖਸ਼ਿਸ਼, ਜਿਹਦੇ ਸਿਰ ਤੇ ਤੇਰਾ ਹੱਥ ਹੋ ਗਿਆ, ਤੇਰੀ ਬਖਸ਼ਿਸ਼ ਹੋ ਗਈ, ਸਾਹਿਬ ਜੀ ਕਹਿੰਦੇ ਨੇ ਉਸ ਦੇ ਅੰਦਰ ਤੂੰ ਆਪਣੀ ਕਿਰਪਾ ਦੁਆਰਾ ਗਿਆਨ ਦਾ ਚਾਨਣ ਕਰ ਦਿੰਦਾ। ਗਿਆਨ ਤੇਰਾ ਘੱਟ ਚਾਨਣਾ। ਔਰ ਸਾਹਿਬ ਜੀ ਕਹਿੰਦੇ ਨੇ ਤਨ ਚੰਦ ਦੀ ਪਾਇਆ, ਤਨ ਦੇ ਨੰਨੇ ਨੂੰ ਸਿਹਾਰੀ ਹੈ। ਇਹਦਾ ਮਤਲਬ ਕਿ ਤਨ ਵਿੱਚ ਚੰਦਰਮਾ ਵਾਂਗ ਰੋਸ਼ਨੀ, ਚੰਦਰਮਾ ਵਾਂਗ ਸੀਤਲਤਾ ਤੂੰ ਆਪ ਹੀ ਪੈਦਾ ਕੀਤੀ ਹੈ। ਔਰ ਗੁਰੂ ਸਵਾਰਿਓ, ਮਨੁੱਖ ਦੀ ਯਾਤਰਾ ਅੰਦਰੋਂ ਬਾਹਰ ਨੂੰ ਹੈ। ਜੋ ਮਨੁੱਖ ਦੇ ਅੰਦਰ ਹੈ ਨਾ, ਉਹ ਹੀ ਬਾਹਰ ਪ੍ਰਗਟ ਹੁੰਦਾ। ਜਿਹੜਾ ਮਨੁੱਖ ਅਗਿਆਨਤਾ ਦੇ ਹਨੇਰੇ ਵਿੱਚ ਹੈ, ਜਿਸ ਦੇ ਅੰਦਰ ਹਨੇਰਾ, ਖਿਆਲ ਕਰਿਓ ਉਹ ਬਾਹਰ ਵੀ ਹਨੇਰ ਵਰਤਾਉਂਦੇ ਨੇ। ਅਤੇ ਜਿਨ੍ਹਾਂ ਦਾ ਅੰਦਰ ਪ੍ਰਕਾਸ਼ਮਾਨ ਹੋ ਗਿਆ ਸ਼ਬਦ ਦੁਆਰਾ, ਉਹ ਦੂਜਿਆਂ ਨੂੰ ਵੀ ਪ੍ਰਕਾਸ਼ਮਾਨ ਕਰਨਗੇ, ਕਿਉਂਕਿ ਯਾਤਰਾ ਅੰਦਰੋਂ ਬਾਹਰ ਨੂੰ ਚੱਲੇਗੀ। ਜੋ ਅੰਦਰ ਹੈ ਉਹ ਬਾਹਰ ਪ੍ਰਗਟ ਹੋਵੇਗਾ। ਜਿਸ ਮਨੁੱਖ ਦੇ ਅੰਦਰ ਈਰਖਾ ਦੀ ਅੱਗ ਹੈ, ਹੋਵੇਗੀ ਉਸੇ ਦੇ ਅੰਦਰ ਹੀ ਜਿਹੜਾ ਅਗਿਆਨਤਾ ਵਸ ਹੈ। ਮਾਨਯੋਗ ਮਸਕੀਨ ਸਾਹਿਬ ਜੀ ਕਿਹਾ ਕਰਦੇ ਸਨ, ਉਹ ਕਹਿੰਦੇ ਨੇ ਸੰਸਾਰ ਵਿੱਚ ਸਭ ਤੋਂ ਵੱਡਾ ਪਰਦਾ ਹਨੇਰੇ ਦਾ ਪਰਦਾ ਹੀ ਹੈ। ਹਨੇਰੇ ਜਿੰਨਾ ਹੋਰ ਵੱਡਾ ਪਰਦਾ ਕੋਈ ਨਹੀਂ। ਜਿਹੜਾ ਪਰਦਾ ਸਾਰੇ ਸਾਗਰਾਂ ਨੂੰ ਢੱਕ ਲੈਂਦਾ, ਪਹਾੜਾਂ ਨੂੰ ਢੱਕ ਲੈਂਦਾ, ਏਡਾ ਵੱਡਾ ਪਰਦਾ ਹੈ। ਅਤੇ ਜਿੱਥੇ ਹਨੇਰਾ ਹੋਵੇਗਾ ਉੱਥੇ ਕੇਵਲ ਦੁੱਖ ਹੈ, ਉੱਥੇ ਕੇਵਲ ਠੋਕਰਾਂ ਨੇ, ਹਨੇਰੇ ਵਿੱਚ ਦੁੱਖ ਹੈ। ਤੋ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਜਿਹਦੇ ਉੱਤੇ ਤੇਰੀ ਕਿਰਪਾ ਹੋ ਗਈ, ਉਸ ਦੇ ਅੰਦਰ ਗਿਆਨ ਰੂਪੀ ਇਹ ਚਾਨਣ ਪੈਦਾ ਹੋ ਗਿਆ, ਔਰ ਉਸ ਦੇ ਅੰਦਰ ਹੀ ਚੰਦਰਮਾ ਰੂਪੀ ਸੀਤਲਤਾ ਵੀ ਹਰ ਵੇਲੇ ਰਹਿੰਦੀ ਹੈ।
ਚੰਦੋ ਦੀ ਪਾਇਆ ਦਾਨ ਹਰ ਕੈ, ਦੁੱਖ ਅੰਧੇਰਾ ਉੱਠ ਗਿਆ।
ਕਹਿੰਦੇ ਨੇ ਜਿਸ ਦੇ ਅੰਦਰ ਕਿਰਪਾ ਦੁਆਰਾ, ਹਰੀ ਦੀ ਬਖਸ਼ਿਸ਼ ਦੁਆਰਾ, ਜਿਸ ਦੇ ਅੰਦਰ ਚੰਦਰਮਾ ਰੂਪੀ ਗਿਆਨ ਆ ਗਿਆ, ਉਸ ਦੇ ਅੰਦਰੋਂ ਹਨੇਰਾ ਦੂਰ ਹੋ ਗਿਆ, ਉਸ ਦੇ ਦੁੱਖ ਕਲੇਸ਼ ਸਾਰੇ ਮਿਟ ਗਏ। ਮੈਂ ਫਿਰ ਬੇਨਤੀ ਕਰਾਂ, ਹਨੇਰੇ ਵਿੱਚ ਹੀ ਦੁੱਖ ਹੈ, ਹਨੇਰੇ ਵਿੱਚ ਹੀ ਭਟਕਣਾ ਹੈ, और जिस मनुख दे अंदर हनेर है उन्होंने बाहर हनेर वरताया, जिन्हां दे अंदर चानण सी उन्होंने बाहर भी चानण ही कर दिता। ख्याल करियो, तुसी पानी नू जिन्ना मर्जी बॉयल कर लो पर पानी नू जे किते अग ते पाया जाए वह अग नू बुझा दिंदा है। कारण की है कि बाहरों ते भावें गर्म कीता है पर अंदर ते शीतलता है ना, तेल नू जिन्ना मर्जी रेफ्रिजरेटर विच रख के ठंडा कर लिया जाए अग ते पावांगे भांबण मच जाणगे, भावें बाहरों ते शीतल है पर अंदर ते अगन भरी हुई है। ख्याल करियो, मनुख दी भी यात्रा अंदरों बाहर नू चलदी है, जिन्ना दे अंदर हनेरा उन्होंने जगत नू हनेर वरताया, जगत दे अंदर उन्होंने हनेरा फैलाण दा यतन कीता है। असी अजे कल ही शहीदां दे सरताज सतगुरु जिन्ना दा असी शहीदी पुरब मना रहे सां ते गुरु सवारियो वेखदे आं कि जिन्ना देशां विच 12 महीने बर्फ पई रहिंदी है उन्हां देशां विच वी लोकां दे अंदर ईरखा दी अग है, उन्हां दे अंदर साड़ा ते अग्नि, बोलां विच अग्नि क्योंकि अंदर अग है। कोई कैलाश पर्वत ते पसमा सुर भी नजर आउंदा है, पर कमाल दी गल है पहली वार ऐसा होया रूहे जमीन ते कि कोई बैठा तत्ती तवी ते, सीस विच तत्ता रेता पाया जा रहा है पर रसना तो कोई भी कौड़ा बोल कोई सड़िया होया शब्द नहीं निकलिया। रसना ते बोल केड़े ने, तेरा किया मीठा लागे हर नाम पदार्थ नानक मांगे। हे वाहिगुरु करन वाला तू है ते तेरा कीता मैनू मिठा लगदा है, इस करके मैं किसे नू भी उलामा नहीं देना। उलाहनो मैं काहू ना दियो मन मीठ तुहारो कियो। पर मैं एक बेनती करा, वो करन वाले कौन सन? ये उही सन जिन्हां दे अंदर ईरखा दी अग बल रही सी। भरा पृथ्वी चंद दे अंदर ईरखा दे भांबण मच रहे ने, चंदू दे अंदर अग्नि है, जहांगीर दे अंदर अग भरी हुई है। जेड़े आप अंदरों अग विच सड़ रहे ने उन्हां दा यतन सी कि जेड़े आप तपदे ने वह गुरु अर्जन देव नूं भी तपा देण। यतन उन्हां दा यही सी कि यह भी तप जाण, और कई यतन कीते गए। एक मालक ने सपुत्र दी दात बख्शिश कीती गुरु हरगोबिंद पातशाह, ते उन्हां भी मिटाण दे बड़े यतन कीते गए। कारण इको ही सी कि किते गुरु अर्जन देव भी तप जाण, पर उन्हां दे अंदर ते शीतलता है, नाम बाणी दी ठंड है। यतन उन्हां ने कीता जिहड़े आप तपे सन, ते तपाण दा यतन कीता गुरु अर्जन देव महाराज ने। और कमाल दी गल है कि मेल भी ऐसा है कि जेठ दा महीना भी पूरा तपया होया है, सूरज भी पूरा तपया होया है, धरती भी सूरज दियां किरणा नाल तपी हुई है, उधर देग भी तप गई, पानी भी तप गया, लोह भी तप गई, रेत भी तप गई, हरेक चीज अज तपी हुई नजर आउंदी है। तो उन्हें यतन किया कि गुरु अर्जन देव क्यों नहीं तपते, यह भी कितने तप जाए। शायर ने बड़ा सुंदर लिखा, वो कहते ने सूरज तपया जेठ भी तपया, धरती दा तपे तरीर लो भी तप गई, देग भी तप गई, तपया देग दे विचला नीर, पानी भी तप गया, चंदू तपया रेत भी तप गई, तपया पृथ्वीया वड्डा वीर
सुन ही तपया सुल भी तपया तपया बादशाह जहांगीर
ये सारे ही तपे हुए सन पर होया कि
ऐ पर कूड़ दे बदला ओले पानी दा चन छप ना सकया अज तपया ने बहुत तपाया पर गुरु अर्जन तप ना सकया
यतन कीता तपाण दा पर जिन्ना दे अंदर नाम दी ठंड होवे ओ ते कहिंदे ने साईं मियां मीर नूं वी कि साईं साईं नूं कहा छोड़ो प्रीति चाम से है अग तन नूं साड़ रही हम शांत है हरी नाम से कहिंदे ने मेरे अंदर जिहड़ी हरी नाम दी कणी है ना मैनूं अंदरों कोई दुनिया दी ताकत तपा नहीं सकदी पर जिहड़े हनेरे विच भटकदे सन उन्हां ने यह यतन किया कि गुरु अर्जन भी तप जाण आप अंदरों दुखी होए और दूजियां नूं दुखी करन दा यतन करदे ने क्योंकि जो भी मनुख दे अंदर है ना वह बाहर प्रगट होवेगा ते मेरे साहब जी कहिंदे ने चंदो दी पाया दान हर कै दुख अंधेरा उठ गया कहिंदे ने परमात्मा दी किरपा जिहदे ते हो गई उहदे अंदर नाम दी शीतलता वस गई उन्हां दे अंदरों एक ते दुख मिट गए दुख दूर हो गए जिहड़ा अग्ञानता दा हनेरा सी उह वी मिट गया नाम द्वारा सतगुर शब्द उजारो दीपा गुरु दा शब्द एक ऐसा दीपक है जिहड़ा अंदर दे हनेरे नूं दूर कर दिंदा है और मैं बेनती करा हनेरा है ही मनुख दे अंदर है बाहर दा हनेरा ते रोशनी नाल मिट सकदा है पर अंदर दा हनेरा शब्द तो बगैर नहीं मिट सकदा बिन शब्दे अंतर हनेरा ना वस्त लह ना चूके फेरा कहिंदे ने शब्द तो बिना अंदर हनेरा ही है और जिस वस्त नूं प्राप्त करन वास्ते आए हां हनेरे विच कुछ भी प्राप्ति नहीं हुंदी तो साहब जी बख्शिश कर रहे हन
गुण जन लाड़े नाल सोहै परख मोहनिया लया
बड़ा प्यारा प्रमाण देंदे ने साहब जी कहिंदे ने कि जन होवे तैयार बड़े सुंदर कपड़े पहने होण बड़ी चढ़ाई होवे बरात दी और चंगे चंगे अहुदियां दे मालक उहदे विच शामिल होण पर जे विच लाड़ा नहीं ना ते सारी बरात दी कौड़ी कीमत नहीं रह जांदी बरात सोंदी है केवल लाड़े दे नाल ख्याल करियो मनुख दे अंदर जिन्ने मर्जी गुण होण पर जे ओ गुणां दा दाता ओ हिरदे विच नहीं वसिया ते ख्याल करियो उन्हां गुणां दी भी कौड़ी कीमत नहीं रह जांदी गुणां दी कौड़ी कीमत नहीं हार शिंगार दी कौड़ी कीमत नहीं जे उस मालक खसम दे नाल सांझ नहीं पई असी साहब दी बाणी पढ़ने आ पातशाह जी कहिंदे ने तणी विहूणा पाट पटंबर कहिंदे ने उस परमात्मा खसम तो विहूणा ये जीव इस्त्री ने हार शिंगार जिन्ना मर्जी कीता होवे किसी अर्थ भी नहीं आउंदा तणी विहूणा पाट पटंबर पाए सेती जाले तूड़ी विच लोडंदड़ी सोहा नानक तै शै नाले कहिंदे ने जे किते मेरा खसम नाल होवे ते भावें मिट्टी दे विच भी मैं लिबड़ी होवां फिर भी सोभा है क्योंकि मेरा खसम मेरे नाल है उहदे नाल फिर भी जीव इस्त्री सोभदी है पर जे खसम ही नहीं ते हार शिंगार किसे अर्थ नहीं आउणा मेरे साहिब गुरु नानक देव महाराज जी दा पावन बचन असीं पढ़ने आं पातशाह जी कहिंदे ने ਉਸ ਜੀਵ ਇਸਤਰੀ ਨੂੰ ਜਿਹਨੇ ਹਾਰ ਸ਼ਿੰਗਾਰ ਤੇ ਬੜਾ ਕੀਤਾ ਪਰ ਖਸਮ ਦੇ ਨਾਲ ਸਾਂਝ ਨਹੀਂ ਪੈ ਸਕੀ, ਉਸ ਨੂੰ ਸੰਬੋਧਨ ਕਰਦਿਆਂ ਕਹਿ ਰਹੇ ਨੇ, ਚੂੜਾ ਪੰਨ ਪਲੰਗ ਸਿਉਂ ਮੁੰਦੇ ਜੀਵ ਇਸਤਰੀ ਨੂੰ, ਸਣ ਬਾਹੀ ਸਣ ਬਾਹ ਇਤੇ ਵੇਸ ਕਰੇਂਦੇ ਮੁੰਦੇ ਸ਼ੌਰਾ ਤੋਂ ਅਵਰਾਹ। ਕਹਿੰਦੇ ਨੇ ਤੇਰਾ ਹਾਰ ਸ਼ਿੰਗਾਰ ਕਿਸ ਅਰਥ, ਤੇਰਾ ਮਾਲਕ ਤੇਰਾ ਖਸਮ ਉਹ ਤੇ ਕਿਸੇ ਹੋਰ ਦੇ ਪਿਆਰ ਵਿੱਚ ਵੱਜਿਆ ਹੋਇਆ, ਤੇਰਾ ਹਾਰ ਸ਼ਿੰਗਾਰ ਕਿਸੇ ਅਰਥ ਨਹੀਂ। ਤੋ ਸਾਹਿਬ ਜੀ ਕਹਿੰਦੇ ਨੇ ਜਿਹੜੀਆਂ ਜੀਵ ਇਸਤਰੀਆਂ ਸਿਆਣੀਆਂ ਨੇ ਉਹਨਾਂ ਨੇ ਉਸ ਮਾਲਕ ਦੀ ਪਰਖ ਕਰ ਲਈ, ਉਹਨਾਂ ਦੇ ਸਿਫਤ ਸਲਾਹ ਵਿੱਚ ਜੁੜ ਕੇ ਉਸ ਮਾਲਕ ਦੇ ਨਾਲ ਸਾਂਝ ਪਾ ਲਈ।
ਵਿਆਹੋ ਹੋਵਾ ਸੋਭ ਸੇਤੇ ਪੰਚ ਸ਼ਬਦ ਆਇਆ।
ਬੜੇ ਸੁਚੱਜੇ ਢੰਗ ਨਾਲ ਬੜੇ ਸੋਭਾ ਦੁਆਰਾ ਕਹਿੰਦੇ ਨੇ ਉਹਨਾਂ ਜੀਵ ਇਸਤਰੀਆਂ ਜਿਹੜੀਆਂ ਕਿ ਸਿਫਤ ਸਲਾਹ ਵਿੱਚ ਜੁੜ ਗਈਆਂ, ਜਿਨ੍ਹਾਂ ਦੇ ਅੰਦਰ ਗੁਣ ਪੈਦਾ ਹੋ ਗਏ, ਕਹਿੰਦੇ ਨੇ ਉਹਨਾਂ ਨੇ ਉਸ ਮਾਲਕ ਗੁਣਾਂ ਦੇ ਦਾਤੇ ਦੇ ਨਾਲ ਸਾਂਝ ਪਾ ਲਈ, ਉਹਨਾਂ ਦਾ ਮਿਲਾਪ ਹੋ ਗਿਆ। ਪਰ ਸਾਹਿਬ ਜੀ ਕਹਿੰਦੇ ਨੇ ਪੰਚ ਸ਼ਬਦ ਹੀ ਆਇਆ। ਕਹਿੰਦੇ ਨੇ ਫਿਰ ਪੰਚ ਸ਼ਬਦ ਇੱਕ ਰਸ ਵਾਜੇ, ਖੁਸ਼ੀ ਦੇ ਆਨੰਦ ਦੇ ਵੱਜਦੇ ਨੇ ਉਹਨਾਂ ਦੇ ਹਿਰਦੇ ਵਿੱਚ। ਇਹ ਪੰਜ ਸ਼ਬਦ ਕਿਹੜੇ ਨੇ? ਪੰਜ ਸ਼ਬਦ ਨੇ ਜਿਵੇਂ ਵੱਖ ਵੱਖ, ਜਿਸ ਨੂੰ ਕਹਿੰਦੇ ਨੇ ਇੱਕ ਤੰਤੀ ਹੈ, ਤੱਤ ਵਿੱਤ ਕਣ ਸੁਗਰ ਨਾਦ, ਇਹ ਪੰਜ ਸ਼ਬਦ ਨੇ। ਤੱਤ ਉਹ ਹੈ ਜਿਹੜੇ ਤੰਤੀ ਸਾਜ ਨੇ, ਵਿੱਤ ਉਸਨੂੰ ਆਖਦੇ ਨੇ ਜਿਹੜੇ ਚਮੜੇ ਦੇ ਦੁਆਰਾ ਸਾਜ ਬਣਾਏ ਜਾਂਦੇ ਨੇ, ਜਿਵੇਂ ਢੋਲਕ ਹੈ, ਡਫ ਹੈ, ਡਮਰੂ ਹੈ, ਤਬਲਾ ਹੈ, ਇਸ ਨੂੰ ਕਹਿੰਦੇ ਨੇ ਵਿੱਤ। ਧਾਤੂਆਂ ਦੇ ਨਾਲ ਧਾਤੂਆਂ ਟਕਰਾਉਣ, ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਨਾ, ਉਸ ਨੂੰ ਕਹਿੰਦੇ ਨੇ ਕਣ। ਘੜੇ ਦੀ ਥਾਪ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਸ ਨੂੰ ਨਾਮ ਦਿੱਤਾ ਗਿਆ ਨਾਦ। ਔਰ ਸੁਗਰ ਕਹਿੰਦੇ ਨੇ ਜੋ ਹਵਾ ਤੋਂ ਆਵਾਜ਼ ਪੈਦਾ ਹੁੰਦੀ ਹੈ, ਹਵਾ ਤੋਂ ਅਸੀਂ ਬੋਲਦੇ ਹਾਂ ਨਾ, ਅਤੇ ਕਿਸ ਦੁਆਰਾ ਬੋਲਦੇ ਹਾਂ? ਹਵਾ ਦੁਆਰਾ। ਹਵਾ ਨਾ ਹੋਵੇ ਤਾਂ ਅਸੀਂ ਬੋਲ ਨਹੀਂ ਸਕਾਂਗੇ। ਅੰਦਰੋਂ ਹਵਾ ਦੁਆਰਾ ਆਵਾਜ਼ ਨਿਕਲੀ, ਉਹਨੂੰ ਜ਼ਬਾਨ ਨੇ ਸ਼ਬਦਾਂ ਦਾ ਰੂਪ ਦੇ ਦਿੱਤਾ, ਅਲਫਾਜ਼ ਬਣ ਗਏ। ਪਰ ਪਛੰਤੀ ਮਧਮਾ ਬੈਖਰੀ, ਇਹ ਚਾਰ ਪੜਾਅ ਨੇ, ਇਹਨਾਂ ਵਿੱਚੋਂ ਨਿਕਲ ਕੇ ਫਿਰ ਇਹ ਸ਼ਬਦਾਂ ਦਾ ਰੂਪ ਧਾਰਨ ਕਰਦੇ। ਇੱਥੇ ਹੀ ਬਸ ਨਹੀਂ, ਅਸੀਂ ਵੇਖਦੇ ਹਾਂ ਸ਼ਹਿਨਾਈ ਹੈ, ਮੁਰਲੀ ਹੈ, ਬਾਂਸਰੀ ਹੈ, ਇਹ ਆਵਾਜ਼ ਹਵਾ ਦੁਆਰਾ ਨਿਕਲਦੀ ਹੈ। ਇਹ ਪੰਜ ਤਰ੍ਹਾਂ ਦੇ ਸ਼ਬਦ ਨੇ। ਤੋ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਜੀਵ ਇਸਤਰੀਆਂ ਦਾ ਉਸ ਮਾਲਕ ਖਸਮ ਨਾਲ ਸਾਂਝ ਪੈ ਗਈ, ਉਹਨਾਂ ਦਾ ਮਿਲਾਪ ਹੋ ਗਿਆ, ਤੇ ਫਿਰ ਪੰਜ ਸ਼ਬਦੀ ਜੋ ਵਾਜੇ ਨੇ, ਖੁਸ਼ੀ ਦੇ ਵਾਜੇ, ਇੱਕ ਰਸ, ਉਹ ਹਰ ਵੇਲੇ ਹਿਰਦੇ ਵਿੱਚ ਵੱਜਦੇ ਹਨ।
ਜਿਨ ਕੀਆ ਤਿਨ ਦੇਖਿਆ, ਜਾਗੋ ਧੰਦੜਾ ਲਾਇਆ।
ਫਿਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਜਿਸ ਨੇ ਵੀ ਪੈਦਾ ਕੀਤਾ ਇਸ ਸੰਸਾਰ ਨੂੰ, ਉਹੀ ਇਸ ਸੰਸਾਰ ਦਾ ਪਾਲਣ ਪੋਸ਼ਣ ਵੀ ਕਰ ਰਿਹਾ, ਉਹੀ ਵੇਖ ਰਿਹਾ। ਖਿਆਲ ਕਰਿਓ, ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਸਾਡੇ ਘਰ ਵਿੱਚ ਭਾਵੇਂ ਅਸੀਂ ਮਾਇਆ ਖਰਚ ਕੇ ਅਨੇਕਾਂ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਆਉਂਦੇ ਹਾਂ, ਪਰ ਕਈ ਵਾਰੀ ਐਸਾ ਹੁੰਦਾ ਕਿ ਕਈ ਚੀਜ਼ਾਂ ਘਰ ਵਿੱਚ ਪਈਆਂ ਮਨੁੱਖ ਨੂੰ ਚੇਤੇ ਹੀ ਨਹੀਂ ਰਹਿੰਦੀਆਂ। ਕਿਤੇ 2-4 ਸਾਲ ਬਾਅਦ ਘਰ ਦੀ ਸਫਾਈ ਹੋਈ ਅਤੇ ਸਾਹਮਣੇ ਚੀਜ਼ ਆਈ ਅਤੇ ਮਨੁੱਖ ਹੈਰਾਨ ਹੋ ਗਿਆ, ਕਹਿਣ ਲੱਗਾ ਹੱਦ ਹੋ ਗਈ, ਇਹ ਚੀਜ਼ ਵੀ ਘਰ ਵਿੱਚ ਪਈ ਸੀ, ਮੈਨੂੰ ਤਾਂ ਚੇਤਾ ਹੀ ਨਹੀਂ ਇਸ ਦਾ। ਮਨੁੱਖ ਤਾਂ ਅਕਸਰ ਭੁੱਲ ਜਾਂਦਾ, ਪਰ ਇੰਨੇ ਜੀਵ ਜੰਤੂ ਤਾਰੇ ਸਿਆਰੇ ਬ੍ਰਹਿਮੰਡ ਵਿੱਚ ਨੇ, ਪਾਣੀ ਦੇ ਜੀਵ, ਧਰਤੀ ਦੇ ਜੀਵ, ਕੁਝ ਤੇ ਉਸ ਪਰਮਾਤਮਾ ਨੂੰ ਵੀ ਭੁੱਲਿਆ ਹੋਵੇਗਾ, ਕੋਈ ਐਸੀ ਚੀਜ਼ ਹੋਵੇਗੀ ਜਿਹੜੀ ਉਸਨੂੰ ਭੁੱਲ ਗਈ। ਪਰ ਸਾਹਿਬ ਜੀ ਕਹਿੰਦੇ ਨੇ ਨਹੀਂ, ਚਿੱਤ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ। ਕਹਿੰਦੇ ਨੇ ਉਸ ਮਾਲਕ ਦੇ ਸਭ ਕੁਝ ਚਿੱਤ ਵਿੱਚ ਹੈ, ਉਸ ਦੀ ਯਾਦ ਵਿੱਚ ਹੈ, ਜਿਸ ਨੇ ਪੈਦਾ ਕੀਤਾ ਉਹ ਆਪ ਹੀ ਆਪਣੀ ਕਿਰਪਾ ਦੁਆਰਾ ਇਸ ਸੰਸਾਰ ਨੂੰ ਚਲਾਉਣ ਵਾਲਾ, ਆਪ ਹੀ ਉਸਨੇ ਮਾਇਆ ਦੇ ਧੰਦੇ ਵਿੱਚ ਲਾਇਆ ਹੋਇਆ ਹੈ।
ਹਉਂ ਬਲਿਹਾਰੀ ਸਾਜਨਾ ਮੀਤਾ ਅਵਰੀਤਾ।
ਸਾਹਿਬ ਜੀ ਕਹਿੰਦੇ ਨੇ ਮੈਂ ਉਹਨਾਂ ਸੱਜਣਾ ਤੋਂ ਬਲਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਕਿੰਨਾ ਸੱਜਣਾ ਤੋਂ? ਜਿਹੜੇ ਅਵਰੀਤਾ ਤੋਂ ਭਾਵ ਹੁੰਦਾ ਜਿਹੜੇ ਮਾਇਆ ਦੇ ਪ੍ਰਭਾਵ ਤੋਂ ਬਚ ਗਏ, ਤੇ ਮਾਇਆ ਦੇ ਪ੍ਰਭਾਵ ਤੋਂ ਬਚਦੇ ਹੀ ਉਹ ਨੇ ਜਿਹੜੇ ਨਾਮ ਦੇ ਨਾਲ ਜੁੜ ਗਏ। ਨਾਮ ਤੋਂ ਬਿਨਾਂ ਮਾਇਆ ਦੇ ਪ੍ਰਭਾਵ ਤੋਂ ਬਚਿਆ ਹੀ ਨਹੀਂ ਜਾ ਸਕਦਾ। ਸਾਹਿਬ ਜੀ ਕਹਿੰਦੇ ਨੇ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ। ਉਭਰੇ ਤੋਂ ਅਰਥ ਹੈ ਬਚ ਗਏ। ਕੌਣ? ਜਿਹਨੇ ਸੱਚ ਨਾਮ ਚਿੱਤ ਲਾਇਆ, ਜਿਨ੍ਹਾਂ ਨੇ ਸੱਚੇ ਨਾਮ ਦੇ ਨਾਲ ਆਪਣਾ ਚਿੱਤ ਜੋੜਿਆ, ਜਿਹੜੇ ਆਪਣੇ ਮੂਲ ਨਾਲ ਜੁੜੇ ਨੇ, ਉਹ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦੇ ਨੇ। ਜਿਵੇਂ ਅਸੀਂ ਚੱਕੀ ਵਿੱਚ ਦਾਣੇ ਪਾਏ ਜਾਂਦੇ ਨੇ, ਏਡੇ ਭਾਰੀ ਪੁੜ ਉਹ ਮਲੀਆ ਮੇਟ ਕਰਕੇ ਰੱਖ ਦਿੰਦੇ ਨੇ ਉਹਨਾਂ ਦਾਣਿਆਂ ਦਾ, ਕਿਸੇ ਦਾਣੇ ਦੇ ਵੀ ਬਚਣ ਦੀ ਕੋਈ ਆਸ ਉਮੀਦ ਨਹੀਂ ਹੁੰਦੀ। ਪਰ ਜਦੋਂ ਕਿਤੇ ਪੁੜ ਚੁੱਕ ਕੇ ਵੇਖੀਏ ਨਾ, ਹੈਰਾਨਗੀ ਹੁੰਦੀ ਹੈ ਕਿ ਕੁਝ ਦਾਣੇ ਐਸੇ ਨੇ ਜਿਹੜੇ ਅਜੇ ਵੀ ਬਚ ਗਏ। ਉਹ ਕਿਹੜੇ ਦਾਣੇ ਬਚੇ? ਉਹ ਦਾਣੇ ਬਚਦੇ ਨੇ ਜਿਹੜੇ ਉਸ ਧੁਰੇ ਦੇ ਨਾਲ ਜੁੜੇ ਰਹਿੰਦੇ ਨੇ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿ। ਜਿਹੜੇ ਧੁਰੇ ਦੇ ਨਾਲ ਜੁੜਨਗੇ ਉਹ ਹੀ ਬਚ ਸਕਦੇ ਨੇ। ਸਾਹਿਬ ਜੀ ਕਹਿੰਦੇ ਨੇ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੋ ਉਭਰੇ ਨਾਨਕ ਅਜਬ ਡਿੱਠ। ਕਹਿੰਦੇ ਨੇ ਅਜੀਬ ਬਾਤ ਵੇਖਣ ਵਿੱਚ ਆਈ ਕਿ ਜਿਹੜੇ ਧੁਰੇ ਦੇ ਨਾਲ ਜੁੜੇ ਰਹੇ ਉਹ ਦਾਣਿਆਂ ਦਾ ਭਾਰੀ ਪੁੜ ਵੀ ਕੁਝ ਨਾ ਵਿਗਾੜ ਸਕੇ। ਇਸ ਮਾਇਆ ਦੀ ਚੱਕੀ ਵਿੱਚ ਸਾਰਾ ਸੰਸਾਰ ਪੀਸਿਆ ਜਾ ਰਿਹਾ, ਪਰ ਜਿਹੜੇ ਨਾਮ ਦੇ ਨਾਲ ਜੁੜ ਗਏ ਉਹਨਾਂ ਦਾ ਮਾਇਆ ਵੀ ਕੁਝ ਨਹੀਂ ਵਿਗਾੜ ਸਕਦੀ। ਸਾਹਿਬ ਜੀ ਕਹਿੰਦੇ ਨੇ ਜਿਹੜੇ ਮਾਇਆ ਤੋਂ ਬਚ ਗਏ, ਮੈਂ ਉਹਨਾਂ ਤੋਂ ਬਲਹਾਰ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ।
ਇਹੋ ਤਨ ਜਿਨ ਸਿਉ ਗਾਡਿਆ, ਮਨ ਲੀਅੜਾ ਦਿੱਤਾ।
ਕਹਿੰਦੇ ਨੇ ਜਿਨ੍ਹਾਂ ਨੇ ਇਹ ਤਨ ਉਸ ਪਰਮਾਤਮਾ ਦੇ ਨਾਲ ਨਾਮ ਦੇ ਨਾਲ ਜੋੜ ਲਿਆ, ਜਿਨ੍ਹਾਂ ਨੇ ਆਪਣਾ ਮਨ ਅਰਪਣ ਕਰ ਦਿੱਤਾ ਔਰ ਗੁਰੂ ਦੇ ਗੁਣ ਗ੍ਰਹਿਣ ਕਰ ਲਏ, ਖਿਆਲ ਕਰਿਓ। ਕਹਿੰਦੇ ਨੇ ਉਹ ਇਸ ਸੰਸਾਰ ਵਿੱਚ ਮਾਇਆ ਦੇ ਪ੍ਰਭਾਵ ਤੋਂ ਬਚਦੇ ਹਨ।
ਲੀਆ ਤਾਂ ਦੀਆ ਮਾਨ ਜਿਨ ਸਿਉ, ਸੇ ਸੱਜਣ ਕਿਉਂ ਵਿਸਰਹੇ।
ਹੇ ਭਾਈ, ਮਾਨ ਤੋਂ ਭਾਵ ਹੀ ਇੱਥੇ ਮਨ ਹੈ। ਕਹਿੰਦੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਆਪਣਾ ਮਨ ਦੇ ਦਿੱਤਾ ਔਰ ਜਿਨ੍ਹਾਂ ਨੇ ਤੇਰੇ ਤੇ ਕਿਰਪਾ ਕਰ ਦਿੱਤੀ, ਹੇ ਭਾਈ ਉਹ ਸੱਜਣ, ਉਹ ਰੱਬ ਦੇ ਪਿਆਰੇ, ਉਹਨਾਂ ਨੂੰ ਕਦੇ ਨਹੀਂ ਵਿਸਾਰਨਾ ਚਾਹੀਦਾ। ਉਹਨਾਂ ਦੇ ਨਾਲ ਹਰ ਵੇਲੇ ਸਾਂਝ ਪਾ ਕੇ ਰੱਖਣੀ ਚਾਹੀਦੀ ਹੈ।
ਜਿਨ ਦਿਸ ਆਇਆ ਹੋਵੇ ਰਲੀਆਂ, ਜੀ ਸੇਤੀ ਗਹ ਰਹੇ।
ਜਿਨ ਦਿਸ ਆਇਆ ਉਹੇ ਰਲੀਆਂ, ਭਾਵ ਕਿ ਜਿਨ੍ਹਾਂ ਦਾ ਦਰਸ਼ਨ ਕਰਨ ਦੇ ਨਾਲ ਖੁਸ਼ੀ ਤੇ ਖੇੜਾ ਆ ਜਾਂਦਾ, ਆਨੰਦ ਪੈਦਾ ਹੋ ਜਾਂਦਾ। ਸਾਹਿਬ ਜੀ ਕਹਿੰਦੇ ਨੇ ਜਿਨ ਦਿਸ ਆਇਆ ਉਹੇ ਰਲੀਆਂ, ਜੀ ਸੇਤੀ ਗਹਿ ਰਹੇ। ਕਹਿੰਦੇ ਨੇ ਉਹ ਰੱਬ ਦੇ ਪਿਆਰੇ, ਭਾਵ ਕਿ ਉਹ ਹਿਰਦੇ ਤੋਂ ਜਿਨ੍ਹਾਂ ਦੀ ਬਾਂਹ ਫੜ ਲੈਂਦੇ ਨੇ ਨਾ, ਉਹਨਾਂ ਦੀ ਬਾਂਹ ਉਹ ਕਦੇ ਨਹੀਂ ਛੱਡਦੇ। ਔਰ ਜੀ ਸੇਤੀ, ਜੀ ਜਿੰਦ ਦੁਆਰਾ ਉਹ ਬਾਂਹ ਫੜਦੇ ਨੇ। ਗੁਰੂ ਸਵਾਰਿਓ, ਇੱਕ ਗੁਰੂ ਐਸਾ ਹੈ ਜਿਹੜਾ ਜਿਸ ਦੀ ਇੱਕ ਵਾਰੀ ਬਾਂਹ ਫੜ ਲਈ ਉਸ ਦੀ ਬਾਂਹ ਮੁੜ ਕੇ ਨਾ ਲੋਕ ਵਿੱਚ ਤੇ ਨਾ ਪਰਲੋਕ ਵਿੱਚ ਕਿਤੇ ਨਹੀਂ ਛੱਡਦਾ। ਇਸੇ ਕਰਕੇ ਸਾਹਿਬ ਨੇ ਕਿਹਾ ਸੀ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੰਤ ਸੱਜਣ ਪੱਕਿਆਂ ਓਏ ਜੀਵੰਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ। ਕਹਿੰਦੇ ਨੇ ਇੱਕ ਤੇ ਉਹ ਨੇ ਜਿਹੜੇ ਜਿਉਂਦਿਆਂ ਵੀ ਸਾਥ ਨਹੀਂ ਦਿੰਦੇ, ਪਰ ਇੱਕ ਉਹ ਨੇ ਜਿਹੜੇ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਵੀ ਸਾਥ ਛੱਡਦੇ ਕੋਈ ਨਹੀਂ, ਜਿਹੜੇ ਹਮੇਸ਼ਾ ਬਾਂਹ ਫੜ ਕੇ ਰੱਖਦੇ ਨੇ। ਕਹਿੰਦੇ ਨੇ ਐਸੇ ਪ੍ਰਭੂ ਦੇ ਪਿਆਰਿਆਂ ਦਾ ਕਦੇ ਵੀ ਪੱਲਾ ਨਹੀਂ ਛੱਡਣਾ ਚਾਹੀਦਾ।
ਸਗਲ ਗੁਣ ਅਵਗਣ ਨਾ ਕੋਈ ਹੋਏ ਨੀਤਾ ਨੀਤਾ।
ਕਹਿੰਦੇ ਨੇ ਉਹ ਤੇ ਸਾਰੇ ਗੁਣਾਂ ਦੇ ਮਾਲਕ ਨੇ ਔਰ ਉਹਨਾਂ ਦੇ ਵਿੱਚ ਕੋਈ ਵੀ ਔਗਣ ਨਜ਼ਰ ਨਹੀਂ ਆਉਂਦਾ। ਕਹਿੰਦੇ ਨੇ ਉਹਨਾਂ ਦੇ ਨਾਲ ਹਰ ਵੇਲੇ ਸਾਂਝ ਪਾ ਕੇ ਰੱਖਣੀ ਚਾਹੀਦੀ ਹੈ।
ਬਲਿਹਾਰੀ ਸਾਜਣਾ ਨੀਤਾ ਅਵਰੀਤਾ।
ਮੈਂ ਉਹਨਾਂ ਤੋਂ ਸਦਕੇ ਮੈਂ ਉਹਨਾਂ ਤੋਂ ਬਲਹਾਰ ਜਾਂਦਾ ਹਾਂ, ਉਹਨਾਂ ਸੱਜਣਾ ਤੋਂ ਜਿਹੜੇ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਗਏ।
ਗੁਣਾ ਕਾ ਹੋਵੇ ਵਾਸੁਲਾ ਕਢ ਵਾਸ ਲਈ ਜੈ।
ਮੁਗਲ ਕਾਲ ਦੇ ਵਿੱਚ ਜਿਹੜੇ ਲੋਕ ਅਤਰ ਵੇਚਦੇ ਸਨ, ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਅਤਰ ਦੀਆਂ ਸ਼ੀਸ਼ੀਆਂ ਇਕੱਠੀਆਂ ਕਰਕੇ ਇੱਕ ਲੱਕੜ ਦੇ ਡੱਬੇ ਵਿੱਚ ਪਾ ਲੈਣੀਆਂ ਔਰ ਉਹਨਾਂ ਨੂੰ ਥਾਂ ਥਾਂ ਤੇ ਜਾ ਕੇ ਉਹ ਵੇਚਦੇ ਸਨ। ਤੇ ਖਿਆਲ ਕਰਿਓ ਉਹ ਇਸ ਤਰ੍ਹਾਂ ਸੀ ਜਿਵੇਂ ਇੱਕ ਸੁਗੰਧੀ ਦਾ ਸਾਗਰ ਹੋਵੇ, ਜਿਹੜਾ ਕੋਲੋਂ ਦੀ ਲੰਘ ਗਿਆ ਉਹ ਵੀ ਉਸ ਸੁਗੰਧੀ ਤੋਂ ਮੁਅੱਤਰ ਹੋ ਗਿਆ। ਤੇ ਪਰਿਪੂਰਨ ਪਰਮਾਤਮਾ ਨੇ ਨਾ ਉਸ ਨੇ ਹਰੇਕ ਮਨੁੱਖ ਦੇ ਅੰਦਰ ਗੁਣ ਪੈਦਾ ਕੀਤੇ ਨੇ। ਜਿਹੜਾ ਤੁਹਾਨੂੰ ਦੁਸ਼ਟ ਤੋਂ ਦੁਸ਼ਟ ਬੰਦਾ ਵੀ ਨਜ਼ਰ ਆਉਂਦਾ ਨਾ ਉਹਦੇ ਵਿੱਚ ਵੀ ਕੋਈ ਨਾ ਕੋਈ ਗੁਣ ਹੋਵੇਗਾ। ਔਰ ਜਿਸ ਨੂੰ ਅਸੀਂ ਬੜਾ ਭਲਾ ਆਖਦੇ ਹਾਂ ਨਾ ਉਹਦੇ ਵਿੱਚ ਵੀ ਕੋਈ ਨਾ ਕੋਈ ਔਗਣ ਜ਼ਰੂਰ ਹੋਵੇਗਾ। ਕਿਸੇ ਵਿੱਚ ਕੋਈ ਗੁਣ ਪ੍ਰਧਾਨ ਹੈ, ਕਿਸੇ ਵਿੱਚ ਕੋਈ ਗੁਣ ਪ੍ਰਧਾਨ ਹੈ, ਪਰ ਇਹਦੇ ਤੋਂ ਤੇ ਰਿਸ਼ੀ ਮੁਨੀ ਵੀ ਨਹੀਂ ਬਚ ਸਕੇ। ਕਿਸੇ ਵਿੱਚ ਕੋਈ ਗੁਣ ਪ੍ਰਧਾਨ ਹੈ, ਜਿਹੜੇ ਗੁਣ ਸ੍ਰੀ ਰਾਮ ਚੰਦਰ ਜੀ ਵਿੱਚ ਨੇ ਉਹ ਕ੍ਰਿਸ਼ਨ ਜੀ ਵਿੱਚ ਨਹੀਂ, ਜਿਹੜੇ ਗੁਣ ਕ੍ਰਿਸ਼ਨ ਜੀ ਵਿੱਚ ਨੇ ਉਹ ਮਹਾਤਮਾ ਬੁੱਧ ਵਿੱਚ ਨਹੀਂ, ਔਰ ਜਿਹੜੇ ਗੁਣ ਗੁਰੂ ਨਾਨਕ ਦੇ ਮਹਾਰਾਜ ਦੇ ਵਿੱਚ ਨੇ ਉਹ ਹੋਰ ਕਿਸੇ ਵਿੱਚ ਵੀ ਨਜ਼ਰ ਨਹੀਂ ਆਉਂਦੇ। ਹਰੇਕ ਮਨੁੱਖ ਵਿੱਚ ਉਸ ਪਰਮਾਤਮਾ ਨੇ ਗੁਣ ਵੀ ਪਾਏ, ਕਿਸੇ ਵਿੱਚ ਕੋਈ ਗੁਣ ਪ੍ਰਧਾਨ, ਕਿਸੇ ਵਿੱਚ ਕੋਈ ਔਗਣ ਪ੍ਰਧਾਨ ਹੈ, ਕਿਸੇ ਵਿੱਚ ਕੋਈ ਔਗਣ ਪ੍ਰਧਾਨ ਹੈ। ਸਾਰਿਆਂ ਵਿੱਚ ਗੁਣ ਨੇ, ਸਾਰਿਆਂ ਵਿੱਚ ਔਗਣ ਵੀ ਨੇ, ਪਰ ਸਾਹਿਬ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਹੇ ਭਾਈ ਗੁਣਾਂ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ। ਕਹਿੰਦੇ ਨੇ ਜੇ ਸੁਗੰਧੀ ਵਾਲਾ ਡੱਬਾ ਹੋਵੇ ਤੇ ਉਹਦੇ ਵਿੱਚੋਂ ਸੁਗੰਧੀ ਲੈ ਲੈਣੀ ਚਾਹੀਦੀ ਹੈ। ਜੇ ਮਨੁੱਖ ਦੇ ਵਿੱਚ ਕੋਈ ਗੁਣ ਨਜ਼ਰ ਆਉਂਦਾ ਹੈ ਤੇ ਉਹ ਗੁਣ ਗ੍ਰਹਿਣ ਕਰ ਲੈਣਾ ਚਾਹੀਦਾ, ਪਰ ਸਾਡਾ ਸੁਭਾਅ ਕੁਝ ਉਲਟ ਹੈ। ਅਸੀਂ ਤੇ ਮਨੁੱਖ ਦੇ ਅੰਦਰ ਔਗਣ ਵੇਖਦੇ ਹਾਂ, ਆਪਣੇ ਵਿੱਚ ਗੁਣ ਵੇਖਦੇ ਹਾਂ, ਦੂਜੇ ਵਿੱਚ ਔਗਣ। ਔਰ ਕਿਸੇ ਬੰਦੇ ਵਿੱਚ 100 ਗੁਣ ਹੋਵੇ ਨਾ, ਇੱਕ ਔਗਣ ਕਿਤੇ ਨਜ਼ਰ ਆ ਗਿਆ ਤੇ ਬੰਦਾ ਉਸ ਨੂੰ ਉਛਾਲ ਕੇ ਉਸ ਦੀ ਮਿੱਟੀ ਪਲੀਤ ਕਰਨ ਦਾ ਯਤਨ ਕਰਦਾ, ਗੁਣਾਂ ਨਾਲ ਸਾਂਝ ਨਹੀਂ ਪਾਏਗਾ। ਜਿਵੇਂ ਕੀੜੀ ਬੜੀ ਸਾਫ ਦੀਵਾਰ ਹੋਵੇ ਨਾ ਤੇ ਉਹਦੇ ਤੇ ਤੁਰਦਿਆਂ ਤੁਰਦਿਆਂ ਵੀ ਕੋਈ ਨਾ ਕੋਈ ਛੇਕ ਲੱਭਦੀ ਰਹਿੰਦੀ ਹੈ। ਜਿਹੜਾ ਬੰਦਾ ਕੇਵਲ ਔਗਣ ਵੇਖਦਾ, ਖਿਆਲ ਕਰਿਓ ਉਸ ਨੂੰ ਔਗਣ ਵੇਖਦਿਆਂ ਵੇਖਦਿਆਂ ਉਹ ਇੱਕ ਦਿਨ ਆਪ ਵੀ ਔਗਣ ਹਾਰਾ ਹੀ ਹੋ ਜਾਂਦਾ। ਜਿਵੇਂ ਕੋਈ ਬਰਫ਼ ਦੇ ਪਹਾੜ ਦੇ ਕੋਲ ਖੜਾ ਹੋਵੇ ਤੇ ਕਦੇ ਵੀ ਸ਼ੀਤਲਤਾ ਮੰਗਣ ਦੀ ਲੋੜ ਨਹੀਂ ਪੈਂਦੀ, ਆਪੇ ਹੀ ਮਿਲੇਗੀ। ਕੋਈ ਫੁੱਲਾਂ ਦੇ ਬਗੀਚੇ ਵਿੱਚ ਬੈਠਾ ਹੋਵੇ ਤੇ ਗੁਰੂ ਸਵਾਰਿਓ ਸੁਗੰਧੀ ਮੰਗਣ ਦੀ ਲੋੜ ਨਹੀਂ, ਆਪੇ ਹੀ ਮਿਲੇਗੀ। ਪਰ ਜੇ ਕੋਈ ਖੜਾ ਹੋਵੇ ਗੰਦਗੀ ਦੇ ਢੇਰ ਦੇ ਕੋਲ ਤੇ ਗੰਦਗੀ ਵੀ ਮੰਗਣ ਦੀ ਲੋੜ ਨਹੀਂ, ਆਪੇ ਹੀ ਮਿਲ ਜਾਂਦੀ ਹੈ। ਕੋਈ ਅੱਗ ਦੇ ਕੋਲ ਖੜਾ ਹੋਵੇ ਸੇਕ ਮੰਗਣ ਦੀ ਲੋੜ ਨਹੀਂ, ਆਪੇ ਹੀ ਮਿਲੇਗਾ। ਸਾਹਿਬ ਜੀ ਕਹਿੰਦੇ ਨੇ ਪਿਆਰਿਆ, ਜੇ ਸਾਂਝ ਗੁਣਾਂ ਨਾਲ ਪਾਏਗਾ ਨਾ ਤੇ ਗੁਣ ਵੇਖਦਿਆਂ ਵੇਖਦਿਆਂ ਇੱਕ ਦਿਨ ਗੁਣਵਾਨ ਹੋ ਜਾਏਗਾ, ਪਰ ਜੇ ਤੂੰ ਸਾਂਝ ਹੀ ਔਗਣਾਂ ਨਾਲ ਪਾਈ ਤੇ ਔਗਣ ਵੇਖਦਿਆਂ ਵੇਖਦਿਆਂ ਤੂੰ ਇੱਕ ਦਿਨ ਆਪ ਵੀ ਔਗਣ ਹਾਰਾ ਹੋ ਜਾਏਗਾ। ਕਹਿੰਦੇ ਨੇ ਪਿਆਰਿਆ, ਸਾਂਝ ਕਰੀਜੈ ਗੁਣਾਂ ਕੇਰੀ, ਛੋੜ ਔਗਣ ਚੱਲੀਏ। ਕਹਿੰਦੇ ਨੇ ਤੂੰ ਗੁਣਾਂ ਨਾਲ ਸਾਂਝ ਪਾ। ਪਾਤਸ਼ਾਹ ਜੀ ਕਹਿੰਦੇ ਨੇ ਗੁਣਾਂ ਕਾ ਹੋਵੇ ਵਾਸਲਾ, ਕੱਢ ਵਾਸ ਲਈ ਜੈ। ਕਹਿੰਦੇ ਨੇ ਕਿ ਜੇ ਤੈਨੂੰ ਕਿਤੋਂ ਕੋਈ ਗੁਣ ਨਜ਼ਰ ਆਉਂਦਾ ਨਾ ਤੇ ਉਸ ਗੁਣ ਨੂੰ ਗ੍ਰਹਿਣ ਕਰ ਲੈ। ਕਿਹਾ ਸੀ ਕਦੇ ਦਰਯੋਧਨ ਨੂੰ ਤੇ ਯੁਧਿਸ਼ਟਰ ਨੂੰ ਕ੍ਰਿਸ਼ਨ ਜੀ ਨੇ, ਕਹਿਣ ਲੱਗੇ ਐ ਯੁਧਿਸ਼ਟਰ, ਅੱਜ ਤੂੰ ਇੱਕ ਕੰਮ ਕਰਨਾ, ਜਿਹੜਾ ਸਭ ਤੋਂ ਮਾੜਾ ਬੰਦਾ ਨਾ ਉਹ ਲੱਭ ਕੇ ਲਿਆ, ਜਿਹਦੇ ਵਿੱਚ ਬੜੇ ਔਗਣ ਹੋਣ ਤੂੰ ਉਹ ਲੈ ਕੇ ਆ। ਤੇ ਦਰਯੋਧਨ ਨੂੰ ਕਹਿਣ ਲੱਗੇ ਤੂੰ ਉਹ ਬੰਦਾ ਲੈ ਕੇ ਆ ਜਿਹਦੇ ਵਿੱਚ ਕੋਈ ਗੁਣ ਹੋਵੇ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਸ਼ਾਮ ਦੇ ਵੇਲੇ ਜਦੋਂ ਦਰਯੋਧਨ ਵਾਪਸ ਆਇਆ ਤੇ ਕ੍ਰਿਸ਼ਨ ਜੀ ਪੁੱਛਦੇ ਨੇ ਇਕੱਲਾ ਹੀ ਆਇਆ, ਤੈਨੂੰ ਉਹ ਬੰਦਾ ਲੈਣ ਭੇਜਿਆ ਸੀ ਜਿਹਦੇ ਵਿੱਚ ਕੋਈ ਨਾ ਕੋਈ ਗੁਣ ਹੋਵੇ? ਕਹਿਣ ਲੱਗਾ ਮਹਾਰਾਜ, ਮੈਂ ਤੇ ਸਵੇਰ ਤੋਂ ਸ਼ਾਮ ਤੱਕ ਫਿਰਦਾ ਰਿਹਾ ਪਰ ਮੈਨੂੰ ਕੋਈ ਬੰਦਾ ਨਜ਼ਰ ਨਹੀਂ ਆਇਆ ਜਿਹਦੇ ਵਿੱਚ ਕੋਈ ਗੁਣ ਹੋਵੇ, ਸਾਰਿਆਂ ਵਿੱਚ ਔਗਣ ਹੀ ਨੇ। ਸ਼ਾਮ ਦਾ ਵੇਲਾ ਹਨੇਰਾ ਪੈਣ ਲੱਗਾ ਤੇ ਯੁਧਿਸ਼ਟਰ ਵੀ ਆਇਆ। ਕ੍ਰਿਸ਼ਨ ਜੀ ਪੁੱਛਦੇ ਨੇ ਯੁਧਿਸ਼ਟਰ, ਤੈਨੂੰ ਜਿਸ ਕੰਮ ਲਈ ਭੇਜਿਆ ਸੀ, ਤੈਨੂੰ ਕਿਹਾ ਸੀ ਕਿ ਉਹ ਮਨੁੱਖ ਲੈ ਕੇ ਆ ਜਿਹੜਾ ਔਗਣਾਂ ਦਾ ਭਰਿਆ ਹੋਵੇ? ਤੇ ਯੁਧਿਸ਼ਟਰ ਨੇ ਹੱਥ ਜੋੜੇ ਕਹਿਣ ਲੱਗੇ ਮਹਾਰਾਜ, ਉਹ ਤੁਹਾਡੇ ਸਾਹਮਣੇ ਖੜਾ ਹੈ, ਮੇਰੇ ਤੋਂ ਵੱਡਾ ਹੋਰ ਕੋਈ ਔਗਣ ਹਾਰਾ ਨਹੀਂ। ਇੱਕ ਉਹ ਹੈ ਜਿਸ ਨੂੰ ਕਿਸੇ ਵਿੱਚ ਗੁਣ ਨਜ਼ਰ ਨਹੀਂ ਆਉਂਦੇ ਤੇ ਇੱਕ ਉਹ ਹੈ ਜਿਸ ਨੂੰ ਆਪਣੇ ਵਿੱਚ ਵੀ ਔਗਣ ਹੀ ਨਜ਼ਰ ਆਉਂਦੇ ਨੇ। ਕਾਰਨ ਕੀ ਹੈ ਕਿ ਜਿਹੜੇ ਔਗਣ ਨੇ ਨਾ, ਬੰਦਾ ਉਹਨਾਂ ਨੂੰ ਛੁਪਾ ਕੇ ਰੱਖਦਾ ਤੇ ਗੁਣਾਂ ਨੂੰ ਬੜਾ ਸਾਹਮਣੇ ਕਰਦਾ ਕਿ ਬੜਾ ਵੱਡਾ ਗਿਆਨੀ ਹੈ, ਬੜਾ ਵੱਡਾ ਪਰਉਪਕਾਰੀ ਹੈ, ਲੋਕਾਂ ਨੂੰ ਨਜ਼ਰ ਆਵੇ ਪਰ ਅੰਦਰੋਂ ਕੁਝ ਹੋਰ ਹੁੰਦਾ, ਔਗਣਾਂ ਨੂੰ ਛੁਪਾ ਕੇ ਰੱਖੇਗਾ, ਗੁਣਾਂ ਨੂੰ ਸਾਹਮਣੇ ਕਰਦਾ। ਪਰ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਬਹੁਤ ਗਹਿਰਾ ਅੰਦਰ ਝਾਤੀ ਮਾਰਦੇ ਨੇ, ਉਹਨਾਂ ਨੂੰ ਆਪਣੇ ਅੰਦਰ ਵੀ ਔਗਣ ਨਜ਼ਰ ਆਉਂਦੇ ਨੇ, ਇੱਕ ਜਨਮ ਦੇ ਨਹੀਂ ਕਈ ਜਨਮਾਂ ਦੇ ਨਜ਼ਰ ਆ ਜਾਂਦੇ। ਔਰ ਕਹਿ ਦਿੱਤਾ ਕਬੀਰ, ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਹਿਣ ਤੋਂ ਭਾਵ ਕਿ ਸਾਂਝ ਗੁਣਾਂ ਦੇ ਨਾਲ ਪਾਣੀ, ਅਗਰ ਗੁਣਾਂ ਨਾਲ ਸਾਂਝ ਪਾਵਾਂਗੇ ਤੇ ਇੱਕ ਦਿਨ ਗੁਣਵਾਨ ਹੋ ਜਾਵਾਂਗੇ।
ਜੇ ਗੁਣ ਹੋਵਨ ਸਾਜਨਾ, ਮਿਲ ਸਾਂਝ ਕਰੀਜੈ।
ਕਹਿੰਦੇ ਨੇ ਜੇ ਤੈਨੂੰ ਕਿਤੇ ਗੁਣਾਂ ਵਾਲੇ ਸੱਜਣ ਮਿੱਤਰ ਮਿਲ ਜਾਣ ਤੇ ਉਹਨਾਂ ਦੇ ਕੋਲ ਬੈਠ ਕੇ ਪਿਆਰਿਆ ਉਹਨਾਂ ਕੋਲੋਂ ਗੁਣ ਗ੍ਰਹਿਣ ਕਰ ਲੈ, ਉਹਨਾਂ ਦੇ ਨਾਲ ਗੁਣਾਂ ਦੀ ਸਾਂਝ ਪਾ, ਉਹਨਾਂ ਦੇ ਕੋਲੋਂ ਤੂੰ ਗਹਿਣ ਗੁਣ ਗ੍ਰਹਿਣ ਕਰ ਲੈ, ਔਰ ਇਹਦੇ ਨਾਲ ਹੀ ਤੇਰੇ ਅੰਦਰ ਗੁਣ ਆਉਣਗੇ ਔਰ ਗੁਣਾਂ ਦੇ ਦਾਤੇ ਦੇ ਨਾਲ ਤੇਰੀ ਸਾਂਝ ਪੈ ਜਾਏਗੀ।
ਸਾਂਝ ਕਰੀ ਜਾ ਗੁਣਾਂ ਕੇਰੇ, ਛੋੜ ਅਵਗਣ ਚੱਲੀਐ।
ਕਹਿੰਦੇ ਨੇ ਹਰੇਕ ਬੰਦੇ ਵਿੱਚ ਗੁਣ ਵੀ ਹੈਣ ਔਗਣ ਵੀ ਹੈਣ, ਪਰ ਤੂੰ ਇੱਕੋ ਹੀ ਗੱਲ ਪੱਲੇ ਬੰਨ ਲੈ, ਸਾਂਝ ਕਰੀਜੈ ਗੁਣਾਂ ਕੇਰੀ, ਛੋੜ ਔਗਣ ਚੱਲੀਐ। ਕਹਿੰਦੇ ਨੇ ਜਿਹੜੇ ਤੈਨੂੰ ਔਗਣ ਨਜ਼ਰ ਆਉਂਦੇ ਨੇ ਨਾ, ਉਹਨਾਂ ਨੂੰ ਤੂੰ ਉਛਾਲਣ ਦਾ ਯਤਨ ਨਾ ਕਰ, ਉਹਨਾਂ ਤੂੰ ਅੱਖੋਂ ਪਰੋਖੇ ਕਰ ਦੇ, ਤੈਨੂੰ ਗੁਣ ਨਜ਼ਰ ਆਉਂਦੇ ਨੇ ਤੂੰ ਗੁਣ ਗ੍ਰਹਿਣ ਕਰ ਲੈ, ਤੂੰ ਗੁਣਾਂ ਦੇ ਨਾਲ ਸਾਂਝ ਪਾ।
ਪਹਿਰੇ ਪਟੰਬਰ ਕਰਿਆ ਡੰਬਰ, ਆਪਣਾ ਪਿੜ ਮਲੀਐ।
ਪਹਿਰੇ ਪਟੰਬਰ, ਪਟੰਬਰ ਕਹਿੰਦੇ ਨੇ ਰੇਸ਼ਮ ਨੂੰ, ਤੇ ਰੇਸ਼ਮ ਹੁੰਦਾ ਬੜਾ ਕੂਲਾ, ਤੇ ਕੂਲੇ ਤੋਂ ਭਾਵ ਕੀ ਅੰਤਰੀ ਭਾਵ ਜਿਹੜਾ ਉਹ ਹੈ ਪਿਆਰ, ਨਿਮਰਤਾ ਕਹਿਣ ਲੱਗੇ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਏ। ਕਹਿੰਦੇ ਨੇ ਪਿਆਰਿਆ ਜਿਨ੍ਹਾਂ ਨੇ ਪਿਆਰ ਦੇ ਬਸਤਰ ਪਹਿਨ ਲਏ, ਜਿਨ੍ਹਾਂ ਨੇ ਗੁਣਾਂ ਦੇ ਗਹਿਣੇ ਪਹਿਨ ਲਏ, ਕਹਿੰਦੇ ਨੇ ਉਸ ਗੁਣਾਂ ਦੇ ਦਾਤੇ ਦੇ ਨਾਲ ਸਾਂਝ ਪਾ ਕੇ ਤੇ ਆਪਣਾ ਪਿੜ ਮੱਲੀਏ ਭਾਵ ਕੇ ਉਹ ਇੱਥੋਂ ਜਿੱਤ ਕੇ ਜਾਂਦੇ ਨੇ ਸੰਸਾਰ ਤੋਂ, ਔਰ ਉਸ ਮਾਲਕ ਦੀ ਦਰਗਾਹ ਵਿੱਚ ਵੀ ਪਰਵਾਨੇ ਜਾਂਦੇ ਹਨ।
ਜਿੱਥੇ ਜਾਏ ਬਹੀਏ ਭਲਾ ਕਹੀਏ, ਚੋਲ ਅੰਮ੍ਰਿਤ ਪੀਜੈ।
ਕਹਿੰਦੇ ਨੇ ਜਿੱਥੇ ਵੀ ਜਾ ਕੇ ਬੈਠ ਜਾਈਏ ਨਾ, ਕਿਸੇ ਦੀ ਨਿੰਦਿਆ ਚੁਗਲੀ ਨਾ ਕਰੀ, ਜੇ ਕਿਸੇ ਦਾ ਭਲਾ ਹੋ ਸਕਦਾ ਤੇ ਭਲਾ ਕਰ, ਔਰ ਚੰਗੀਆਂ ਗੱਲਾਂ ਦੇ ਨਾਲ ਸਾਂਝ ਪਾ। ਜਿੱਥੇ ਜਾਏ ਬਈਏ ਭਲਾ ਕਹੀਏ। ਹੁਣ ਪਾਣੀ ਹੈ ਤੇ ਪਾਣੀ ਦੇ ਵਿੱਚ ਜੇ ਤੈਨੂੰ ਕਿਤੇ ਕੋਈ ਜਾਲਾ ਆਇਆ ਨਜ਼ਰ ਆਉਂਦਾ ਤੇ ਪਿਆਰਿਆ ਤੈਨੂੰ ਪਿਆਸ ਲੱਗੀ ਹੋਵੇ ਨਾ, ਕੇਵਲ ਇਹ ਨਹੀਂ ਕਿ ਤੂੰ ਉਸ ਜਾਲੇ ਨੂੰ ਵੇਖਦਾ ਰਵੇਂ। ਕਹਿਣ ਲੱਗੇ ਝੋਲ ਅੰਮ੍ਰਿਤ ਪੀਜੈ। ਕਹਿੰਦੇ ਨੇ ਉਸ ਪਾਣੀ ਨੂੰ, ਉਹ ਜਾਲੇ ਨੂੰ ਇੱਕ ਪਾਸੇ ਕਰਕੇ ਤੇ ਤੂੰ ਆਪਣੀ ਪਿਆਸ ਬੁਝਾ, ਭਾਵ ਕਿ ਜੇ ਤੈਨੂੰ ਕਿਤੇ ਔਗਣ ਨਜ਼ਰ ਵੀ ਆਉਂਦੇ ਨੇ ਨਾ, ਤੂੰ ਉਹਨਾਂ ਔਗਣਾਂ ਨੂੰ ਇੱਕ ਪਾਸੇ ਕਰ ਤੇ ਉੱਥੋਂ ਗੁਣ ਗ੍ਰਹਿਣ ਕਰਕੇ ਤੂੰ ਆਪਣੀ ਪਿਆਸ ਬੁਝਾ, ਆਪਣੀ ਭੁੱਖ ਮਿਟਾ। ਜਿੱਥੇ ਜਾਏ ਬਈਏ ਭਲਾ ਕਹੀਏ, ਉੱਥੇ ਚੰਗੀ ਗੱਲ ਕਰ, ਚੰਗਾ ਸੁਭਾਅ ਛੱਡ ਕੇ ਆ ਤੇ ਤੈਨੂੰ ਕਿਤੇ ਬਾਅਦ ਵਿੱਚ ਵੀ ਜੇ ਕੋਈ ਯਾਦ ਕਰੇ ਤੇ ਚੰਗੇ ਸ਼ਬਦਾਂ ਦੇ ਨਾਲ ਯਾਦ ਕਰੇ। ਇੱਕ ਸ਼ਾਇਰ ਨੇ ਕਿਹਾ, ਉਹ ਕਹਿੰਦੇ ਨੇ ਕਿ ਵੋ ਚਾਲ ਚੱਲ ਕਟੇ ਖੁਸ਼ੀ ਸੇ ਜ਼ਿੰਦਗੀ ਤੇਰੀ, ਵੋ ਕਾਮ ਕਰ ਸਭ ਤੁਝੇ ਯਾਦ ਕੀਆ ਕਰੇ, ਜਿਸ ਮਹਿਫਲ ਮੇਂ ਵੀ ਹੋ ਤੇਰਾ ਹੀ ਜ਼ਿਕਰੇ ਖੈਰ, ਤੇਰਾ ਨਾਮ ਵੀ ਲੈ ਤੋ ਅਦਬ ਸੇ ਲਿਆ ਕਰੇ, ਐਸਾ ਕੰਮ ਕਰਕੇ ਜਾ। ਸਾਹਿਬ ਜੀ ਕਹਿੰਦੇ ਨੇ ਜਿੱਥੇ ਜਾਏ ਬਈਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੈ। ਕਹਿੰਦੇ ਨੇ ਤੂੰ ਗੁਣਾਂ ਦਾ ਅੰਮ੍ਰਿਤ ਗ੍ਰਹਿਣ ਕਰ ਲੈ।
ਗੁਣਾ ਕਾ ਹੋਵੇ ਵਾਸੁਲਾ ਕਾਡ ਵਾਸ ਲਈ ਜੈ।
ਕਹਿੰਦੇ ਨੇ ਜੇ ਤੈਨੂੰ ਕਿਤੇ ਗੁਣਾਂ ਦਾ ਡੱਬਾ ਨਜ਼ਰ ਆਉਂਦਾ ਤੇ ਪਿਆਰਿਆ ਉਹਦੇ ਵਿੱਚੋਂ ਗੁਣ ਗ੍ਰਹਿਣ ਕਰ ਲੈ, ਔਗਣਾਂ ਨੂੰ ਇੱਕ ਪਾਸੇ ਛੱਡ ਕੇ ਤੂੰ ਗੁਣਾਂ ਦੇ ਨਾਲ ਸਾਂਝ ਪਾ ਲੈ।
ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ।
ਕਹਿੰਦੇ ਨੇ ਕਰਨ ਵਾਲਾ ਉਹ ਪਰਿਪੂਰਨ ਪਰਮਾਤਮਾ ਆਪ ਹੈ ਤੇ ਹੋਰ ਕਿਸ ਨੂੰ ਆਖੀਐ, ਕਰਨ ਵਾਲਾ ਤੇ ਉਹ ਆਪ ਹੈ। ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਉਹ ਕਹਿੰਦੇ ਨੇ ਉਲਾਹ ਨੂੰ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਕਹਿੰਦੇ ਨੇ ਕਰਨ ਵਾਲਾ ਤੇ ਤੂੰ ਆਪ ਹੈ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਕਹਿੰਦੇ ਨੇ ਜਿਹੜਾ ਮਿੱਤਰ ਕਰਦਾ ਨਾ ਤੇ ਮਿੱਤਰ ਦਾ ਕਿਹਾ ਹੋਇਆ ਮੈਂ ਕਦੇ ਮੋੜ ਨਹੀਂ ਸਕਦਾ, ਉਹਦਾ ਮੈਨੂੰ ਚੰਗਾ ਲੱਗਦਾ। ਕਹਿਣ ਲੱਗੇ ਮੈਂ ਆਪਣੇ ਮਿੱਤਰ ਦਾ ਕੀਤਾ ਕਦੇ ਨਹੀਂ ਮੋੜ ਸਕਦਾ, ਔਰ ਮਿੱਤਰ ਕਦੇ ਵੀ ਮਿੱਤਰ ਦਾ ਬੁਰਾ ਨਹੀਂ ਕਰਦਾ, ਮਿੱਤਰ ਹਮੇਸ਼ਾ ਭਲਾ ਹੀ ਕਰੇਗਾ। ਉਹ ਤੇ ਐਸਾ ਮਿੱਤਰ ਹੈ ਜਿਹੜਾ ਆਪਣੇ ਪਿਆਰਿਆਂ ਦਾ ਕਦੇ ਵੀ ਬੁਰਾ ਨਹੀਂ ਕਰਦਾ। ਪਰ ਹੁਣ ਖਿਆਲ ਕਰਿਓ, ਬੰਦਾ ਕਹਿ ਸਕਦਾ ਜੀ ਚੰਗਾ ਮਿੱਤਰ ਹੈ ਜਿਸਨੇ ਤੱਤੀ ਤਵੀ ਤੇ ਬਿਠਾ ਦਿੱਤਾ, ਚੰਗਾ ਮਿੱਤਰ ਹੈ ਜਿਸਨੇ ਉੱਬਲਦੀ ਦੇਗ ਵਿੱਚ ਬਾਲ ਦਿੱਤਾ। ਪਰ ਖਿਆਲ ਕਰਿਓ, ਜਿੱਥੇ ਖਲੋ ਕੇ ਗੁਰੂ ਅਰਜਨ ਦੇ ਮਹਾਰਾਜ ਬਾਤ ਕਰ ਰਹੇ ਨੇ ਨਾ, ਸਾਡੀ ਸੋਚ ਉੱਥੋਂ ਤੱਕ ਨਹੀਂ ਪਹੁੰਚਦੀ। ਤੁਹਾਨੂੰ ਪਤਾ ਹੈ ਲੱਕੜ ਹਮੇਸ਼ਾ ਪਾਣੀ ਵਿੱਚ ਡੁੱਬਦੀ ਹੈ, ਪਰ ਚੰਦਨ ਪਾਣੀ ਵਿੱਚ ਲੱਕੜ ਤਰਦੀ ਹੈ ਪਰ ਚੰਦਨ ਡੁੱਬ ਜਾਂਦਾ। ਖਿਆਲ ਕਰਿਓ, ਚੰਦਨ ਪਾਣੀ ਵਿੱਚ ਡੁੱਬਦਾ ਉਹ ਕਿਉਂ ਡੁੱਬਦਾ? ਭਾਈ ਗੁਰਦਾਸ ਜੀ ਕਹਿੰਦੇ ਨੇ ਅਗਰੇ ਡੋਬੈ ਜਾਣ ਕੇ ਨਿਰਮੋਲਕ ਧੱਜੈ। ਕਹਿੰਦੇ ਨੇ ਅਗਰ ਨੂੰ ਚੰਦਨ ਨੂੰ ਆਪ ਡੋਬਦਾ ਪਾਣੀ, ਬਾਕੀ ਲੱਕੜ ਨੂੰ ਨਹੀਂ ਡੋਬਦਾ, ਕਿਉਂਕਿ ਇਸ ਨੂੰ ਆਪ ਪਾਲਿਆ ਤੇ ਇਸ ਨੂੰ ਡੋਬਾਂ ਕਿਵੇਂ? ਪਰ ਫਿਰ ਪੁੱਛਿਆ ਕਿ ਚੰਦਨ ਨੂੰ ਕਿਉਂ ਡੋਬਦਾ? ਕਹਿਣ ਲੱਗੇ ਚੰਦਨ ਨੂੰ ਇਸ ਕਰਕੇ ਡੋਬਦਾ ਕਿ ਇਹਦੀ ਕੀਮਤ ਵੱਧ ਜਾਏ, ਜੇ ਕਿਤੇ ਤਰ ਗਿਆ ਤੇ ਇਹਦੀ ਕੀਮਤ ਘੱਟ ਜਾਏਗੀ। ਗੁਰੂ ਸਵਾਰਿਓ, ਜੇ ਕਿਤੇ ਤਵੀ ਠੰਡੀ ਹੋ ਜਾਂਦੀ ਤੇ ਸ਼ਹਾਦਤ ਦੀ ਉਹ ਕੀਮਤ ਨਹੀਂ ਸੀ ਰਹਿਣੀ। ਸਾਹਿਬ ਜੀ ਕਹਿੰਦੇ ਨੇ ਮੇਰਾ ਮਿੱਤਰ ਜੋ ਵੀ ਕਰਦਾ ਮੇਰੇ ਭਲੇ ਵਾਸਤੇ ਕਰਦਾ, ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸਲ ਸਮਾਨਾ। ਕਹਿੰਦੇ ਨੇ ਕਰਨ ਵਾਲਾ ਉਹ ਮਾਲਕ ਆਪ ਹੈ, ਤੇ ਹੋਰ ਕਿਸੇ ਨੂੰ ਵੀ ਇਲਾਮਾ ਕਿਉਂ ਦਈਏ।
ਆਖਣ ਤਾ ਕੋ ਜਾਈਏ ਜੇ ਭੂਲੜਾ ਹੋਏ।
ਕਹਿੰਦੇ ਨੇ ਉਸ ਨੂੰ ਆਖਣ ਵਾਸਤੇ ਉਲਾਮਾ ਦੇਣ ਤੇ ਤਾਂ ਜਾਈਏ ਨਾ ਕਿ ਜੇ ਉਸ ਨੂੰ ਕਿਸੇ ਗੱਲ ਦਾ ਭੁਲੇਖਾ ਹੋਵੇ, ਤੇ ਭੁਲੇਖਾ ਤੇ ਉਸ ਨੂੰ ਲੱਗਦੇ ਨੇ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਕਹਿੰਦੇ ਨੇ ਉਸ ਨੂੰ ਕਦੇ ਭੁਲੇਖਾ ਨਹੀਂ ਲੱਗਦਾ, ਇਸ ਕਰਕੇ ਉਸ ਨੂੰ ਉਲਾਮੇ ਦੇਣੇ ਵਿਅਰਥ ਹੈ। ਕਹਿੰਦੇ ਨੇ ਤਰੀਕਾ ਇਹ ਦੁਨੀਆ ਹੈ ਗਿਲਾ ਸ਼ਿਕਵਾ ਜ਼ਮਾਨੇ ਕਾ ਨਹੀਂ ਜ਼ਖਮ ਖਾ ਕਰ ਆਹੇ ਵਰਨਾ ਯੇ ਸ਼ਾਨੇ ਦਰਵੇਸ਼ੀ। ਕਹਿੰਦੇ ਨੇ ਦਰਵੇਸ਼ਾਂ ਦੀ ਸ਼ਾਨ ਹੀ ਨਹੀਂ ਕਿ ਉਹ ਦੂਜਿਆਂ ਨੂੰ ਐਵੇਂ ਉਲਾਮੇ ਦਿੰਦੇ ਫਿਰਨ, ਨਹੀਂ। ਕਹਿੰਦੇ ਨੇ ਉਹ ਮਿੱਤਰ ਕਰਨ ਵਾਲਾ ਤੇ ਉਹਦਾ ਕੀਤਾ ਮੈਨੂੰ ਮਿੱਠਾ ਲੱਗਦਾ ਹੈ।
ਜੇ ਹੋਏ ਭੁੱਲਾ ਜਾਏ ਕਹੀਏ ਆਪ ਕਰਤਾ ਕਿਉਂ ਭੁੱਲੇ।
ਜੇ ਕੋਈ ਭੁੱਲਣ ਵਾਲਾ ਹੋਵੇ ਤੇ ਉਸ ਨੂੰ ਤੇ ਜਾ ਕੇ ਕਹੀਏ, ਪਰ ਮੈਂ ਬੇਨਤੀ ਕਰਾਂ ਸਾਡਾ ਸੁਭਾਅ ਐਸਾ ਹੀ, ਅਸੀਂ ਤੇ ਗੁਰੂ ਨੂੰ ਵੀ ਸਲਾਹਾਂ ਦਿੰਦੇ ਹਾਂ ਕਿ ਜੇ ਕਲਗੀ ਵਾਲਾ ਪਾਤਸ਼ਾਹ ਕਿਤੇ ਆ ਕੇਸਾਂ ਦੀ ਕੰਡੀਸ਼ਨ ਨਾ ਰੱਖਦਾ ਤੇ ਬੜੀ ਸਿੱਖੀ ਪ੍ਰਫੁੱਲਤ ਹੋਣੀ ਸੀ। ਆ ਮਾੜੀਆਂ ਚੀਜ਼ਾਂ ਖਾਣ ਤੋਂ ਜੇ ਨਾ ਡੱਕਦੇ ਤੇ ਬੜੀ ਸਿੱਖੀ ਵਧਣੀ ਸੀ। ਅਸੀਂ ਤੇ ਗੁਰੂ ਨੂੰ ਵੀ ਸਲਾਹਾਂ ਦੇਣ ਲੱਗ ਪੈਂਦੇ ਹਾਂ, ਪਰ ਸਾਹਿਬ ਜੀ ਕਹਿੰਦੇ ਨੇ ਨਹੀਂ, ਜੇ ਹੋਏ ਭੁੱਲਾ ਜਾ ਕਹੀਏ ਆਪ ਕਰਤਾ। ਆਪ ਕਹਿੰਦੇ ਨੇ ਕਰਤਾ ਕਿਉਂ ਭੁੱਲੇ? ਕਹਿੰਦੇ ਨੇ ਉਹ ਪਰਮਾਤਮਾ ਤੇ ਕਦੇ ਭੁੱਲਦਾ ਹੀ ਨਹੀਂ। ਜੇ ਕੋਈ ਭੁੱਲਣ ਵਾਲਾ ਹੋਵੇ ਤੇ ਉਹਨੂੰ ਜਾ ਕੇ ਆਖੀਏ ਨਾ, ਉਹ ਪਰਮਾਤਮਾ ਕਦੇ ਨਹੀਂ ਭੁੱਲਦਾ।
ਸੁਣੇ ਦੇਖੇ ਬਾਜ ਕਹਿਆ ਦਾਨ ਅਣ ਮੰਗਿਆ ਦਿਵੈ।
ਕਹਿੰਦੇ ਨੇ ਉਹ ਜੋ ਅਸੀਂ ਬੋਲਨੇ ਆ ਉਹ ਸੁਣਦਾ ਵੀ ਏ, ਜੋ ਅਸੀਂ ਕਰਦੇ ਹਾਂ ਉਹ ਵੇਖਦਾ ਵੀ ਏ, ਪਰ ਫਿਰ ਵੀ ਦਾਨ ਅਣ ਮੰਗਿਆ। ਕਹਿੰਦੇ ਨੇ ਅਸੀਂ ਭਾਵੇਂ ਨਾ ਵੀ ਮੰਗੀਏ ਨਾ, ਉਹ ਫਿਰ ਵੀ ਸਾਡੇ ਤੇ ਕਿਰਪਾ ਕਰਦਾ, ਸਾਨੂੰ ਦਿੰਦਾ। ਪੁੱਤਰ ਨਾਮ ਹੀ ਬੋਲਦਾ ਹੋਵੇ ਨਾ ਅਜੇ, ਤੇ ਮਾਂ ਨੂੰ ਪਤਾ ਹੁੰਦਾ ਕਿ ਇਸ ਨੂੰ ਦੁੱਧ ਦੀ ਲੋੜ ਹੈ, ਇਸ ਨੂੰ ਕਿਤੇ ਗਰਮੀ ਨਹੀਂ ਲੱਗਦੀ, ਇਸ ਨੂੰ ਕਿਤੇ ਸਰਦੀ ਤੇ ਨਹੀਂ ਲੱਗਦੀ, ਮਾਂ ਨੂੰ ਪਤਾ ਹੁੰਦਾ। ਗੁਰੂ ਸਵਾਰਿਓ ਬਿਨ ਬੋਲਿਆ ਸਭ ਕੁਛ ਜਾਣਦਾ, ਉਹ ਪਰਮਾਤਮਾ ਸਭ ਕੁਝ ਜਾਣਦਾ ਹੈ।
ਦਾਨ ਦੇ ਦਾਤਾ ਜਗ ਵਿਦਾਤਾ ਨਾਨਕਾ ਸੱਚ ਸੋਏ।
ਉਹ ਜਿਹੜਾ ਸਾਰਿਆਂ ਦਾ ਦਾਤਾ, ਸਾਰਿਆਂ ਤੇ ਕਿਰਪਾ ਕਰਦਾ, ਦਾਨ ਦੇ ਦਾਤਾ ਜਗ ਵਿਧਾਤਾ, ਜਿਹੜਾ ਸਾਰੇ ਸੰਸਾਰ ਦਾ ਸਿਰਜਣਹਾਰ ਹੈ, ਉਹ ਪਰਿਪੂਰਨ ਪਰਮਾਤਮਾ ਹੇ ਨਾਨਕ ਜੀ ਆਖਦੇ ਨੇ, ਨਾਨਕਾ ਸੱਚ ਸੋਈ, ਉਹ ਹੀ ਸਦਾ ਥਿਰ ਰਹਿਣ ਵਾਲਾ। ਸੱਚ ਉਸ ਨੂੰ ਕਹਿੰਦੇ ਨੇ ਜਿਹਨੂੰ ਕੋਈ ਮਿਟਾ ਨਾ ਸਕੇ। ਕਹਿੰਦੇ ਨੇ ਉਹ ਹੀ ਸਦਾ ਸਦੀਵੀ ਰਹਿਣ ਵਾਲਾ, ਥਿਰ ਰਹਿਣ ਵਾਲਾ ਹੈ।
ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ।
ਉਹ ਪਰਿਪੂਰਨ ਪਰਮਾਤਮਾ ਆਪ ਹੀ ਕਰਤਾ ਹੈ, ਉਹ ਹੀ ਕਰਨ ਵਾਲਾ, ਤੇ ਹੋਰ ਕਿਸ ਨੂੰ ਜਾ ਕੇ ਆਖੀਐ। ਉਸ ਮਾਲਕ ਅੱਗੇ ਅਰਦਾਸ ਬੇਨਤੀ ਕੀਤੀ ਜਾ ਸਕਦੀ ਹੈ। ਗੁਰੂ ਸਵਾਰਿਓ ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਕਿਤੇ ਸਾਡੀ ਐਸੀ ਅਵਸਥਾ ਬਣ ਜਾਏ, ਅਸੀਂ ਉਸ ਮਾਲਕ ਦੇ ਨਾਲ ਸਾਂਝ ਪਾਈਏ। ਤੇ ਸਾਂਝ ਕਿਵੇਂ ਪਾਵਾਂਗੇ? ਗੁਣਾਂ ਦੁਆਰਾ। ਸੂਰਜ ਦੀਆਂ ਰੋਸ਼ ਕਿਰਨਾਂ ਧਰਤੀ ਤੇ ਪੈਂਦੀਆਂ ਨੇ, ਤੇ ਸੂਰਜ ਦੀ ਰੋਸ਼ਨੀ ਵਿੱਚ ਹੀ ਸੂਰਜ ਨੂੰ ਵੇਖਿਆ ਜਾ ਸਕਦਾ। ਜੇ ਉਸ ਮਾਲਕ ਨੂੰ ਜਾਣਨਾ ਹੈ ਤੇ ਉਹ ਗੁਣਾਂ ਦੁਆਰਾ ਜਾਣਿਆ ਜਾਏਗਾ। ਗੁਣਾਂ ਦੇ ਨਾਲ ਸਾਂਝ ਪਾ ਕੇ ਹੀ ਗੁਣੀ ਨਿਦਾਨ ਦੇ ਨਾਲ ਸਾਂਝ ਪਵੇਗੀ। ਸਤਿਗੁਰੂ ਜੀ ਰਹਿਮਤ ਕਰਨ, ਐਸੀ ਬਖਸ਼ਿਸ਼ ਹੋ ਜਾਏ, ਫਿਰ ਸਦੀਵੀ ਸੁੱਖ ਦੀ ਪ੍ਰਾਪਤੀ ਹੋਵੇਗੀ। ਕਿੱਥੋਂ ਤੱਕ ਦਾ ਸੁੱਖ ਮਿਲਦਾ? ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਬਹੁਤ ਬਹੁਤ ਧੰਨਵਾਦ ਆਪ ਸਮੂਹ ਗੁਰੂ ਸਵਾਰੀਆਂ ਸੰਗਤਾਂ ਦਾ, ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਮਾਨਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਪ ਸਭ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਇਸ ਮੁਬਾਰਕ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਦਾਨ ਦੇ ਦਾਤਾ ਜਗ ਵਿਦਾਤਾ ਨਾਨਕਾ ਸੱਚ ਸੋਏ। ਆ ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।